एक ओहंकार सतनाम कर्ता पुरख निरपाओ निर्वैर अकाल मूर्त अजूनी चैतन्य प्रसाद जप आदि सच जुगाद सच है पी सच नानक होसी पी सच। फिरत फिरत प्रवे आया पर्या तो सरनाए नानक की प्र बेनती अपनी भगती लाए। मैं मूर्ख की केतक बात है कोट परादी तरियारे गुरु नानक जिन सुनिया पेख्या से फिर गर्भास न भरियारे। सतनाम श्री वाहिगुरु साहिब जी महला पहला। पंड जमिया पंड निमिया पंड मंगण बियाहो पंड हो दोस्ती पंड हो चलै राहो। पंड मुआ पंड भालिया पंड होवै बंधान सो क्यों मंदा आखिया जित जमह राजान। पंडो ही पंड उपजै पंडै बाज न कोय नानक पंडै बाहरा एको सच्चा सोय। जित मुख सदा सलाहिया भागा रती चार नानक ते मुख उजले तित सच्चा दरबार। जित मुख सदा सलाहिया भागा रती चार नानक ते मुख उजले तित सच्चा दरबार। वाहिगुरु जी का खालसा वाहिगुरु जी की फतेह। परम सन्मान जो गुरु की सहज जी नवाजी साध संगत जी सतगुरां दी पावन पवित्र हजूरी दे विच हाजरियां भर के अपने मनुखा जीवन दियां कीमती घड़ियां नूं सफलियां कर रहे हो। वड्डे भागां वाले ओ सतगुरां दी अमृतमई गुरबाणी पंजां बाणियां दे नितनेम उपरंत श्री आसा जी दी वार दे कीर्तन सरवण कीते हन। कलयुग मैं कीर्तन प्रधाना गुरमुख जपिया लाए ध्याना। गुरु नानक देव जी ने परमात्मा नाल ध्यान जोड़न वास्ते कलयुग दे विच सब तो उत्तम प्रधान तरीका दस्या, वह है कीर्तन दा। जदों कोई प्रेमी वाहिगुरु दे प्यार विच परमेश्वर दे गीत गाने शुरू कर दिंदा है उहदा ध्यान प्रभु नाल जुड़ जांदा है। सुनण वाला भी ते गाण वाला भी महाराज अकाल पुरख दे रंग विच रंगे जांदे हन। सो ये दात गुरु नानक देव जी महाराज ने दिती है। जिथे कीर्तन नूं प्रधान कहा है उथे कथा नूं सर्वोत्तम कहा है। सब ते उत्तम हर की कथा नाम सुनत दर्द दुख लथा। वाहिगुरु परमेश्वर दी ओह कथा जिहदे विच परमात्मा दे गुण गाए जाण वाहिगुरु दी सिफत सलाघा कीती जावे परमेश्वर दे गुणा दा कथन कीता जावे विख्यान कीता जावे उस नूं सब तों उत्तम कहा है। सो आप जी ने कीर्तन दा आनंद माणिया सत्कारयोग भाई जरनैल सिंह जी दे जथे पासों। आओ हुण लड़ीवार कथा श्री गुरु ग्रंथ साहिब जी महाराज दी जो चल रही आसा दी वार विच सतगुरु जी श्लोक उच्चारण कर रहे ने। जिस समय महाराज गुरु नानक देव जी दुनिया ते आए हन उदों समाज विच बहुत सारियां कुरीतियां बहुत सारे वहम भरम फोकट कर्म कांड अंध विश्वास चल रहे सन जिन्हां विचों परमार्थ दी कोई प्राप्ति नहीं सी हो रही। लोकां दा धार्मिक जीवन केवल विखावे दा ही धार्मिक जीवन सी विखावा ही रह गया सी पखंड ही रह गया सी। अंदर लोकां दे प्यार मुहब्बत श्रद्धा भगती ਦੈਵੀ ਗੁਣ ਜਿਹੜੇ ਹਨ, ਨੇਕੀ, ਪਰਉਪਕਾਰ, ਤਿਆਗ, ਬੈਰਾਗ, ਉਹ ਨਹੀਂ ਸੀ ਰਹਿ ਗਏ, ਬਲਕਿ ਉਹਨਾਂ ਚੀਜ਼ਾਂ ਦਾ ਵਿਖਾਵਾ ਸੀ। ਅਤੇ ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਏ ਕਿਥਾਹੂੰ ਜਾਈ, ਪਤੀ ਪਤਨੀ ਦਾ ਪਿਆਰ ਵੀ ਪੈਸੇ ਪਿੱਛੇ ਸੀ। ਜਿੱਥੋਂ ਮਰਜ਼ੀ ਪੈਸਾ ਆਵੇ ਅਤੇ ਜੋ ਮਰਜ਼ੀ ਕੋਈ ਕਰੀ ਜਾਵੇ, ਰੂਹ ਦਾ ਪਿਆਰ, ਆਤਮਾ ਦਾ ਪਿਆਰ ਇਹ ਨਹੀਂ ਸੀ ਰਹਿ ਗਿਆ। ਅਤੇ ਇਸ ਕਰਕੇ ਕਈ ਲੋਕਾਂ ਨੇ ਆਪਣੇ ਆਪਣੇ ਤਰੀਕੇ ਨਾਲ ਤਿਆਗ ਵੈਰਾਗ ਦੀ ਵਿਆਖਿਆ ਕਰ ਦਿੱਤੀ। ਬਹੁਤ ਸਾਰੇ ਸੰਪਰਦਾਏ ਐਸੇ ਸਨ ਜਿਹੜੇ ਕਹਿੰਦੇ ਸਨ ਵੀ ਗ੍ਰਿਸਤੀ ਬਣਨਾ ਵੀ ਮਾੜੀ ਗੱਲ ਹੈ, ਗ੍ਰਿਸਤ ਨੂੰ ਛੱਡ ਕੇ ਜੰਗਲਾਂ ਪਹਾੜਾਂ ਨੂੰ ਚਲੇ ਗਏ, ਘਰ ਦੀ ਹਾਲਾਤ ਐਸੀ ਬਣ ਗਈ ਕਈਆਂ ਦੀ ਕਿ ਘਰ ਦੇ ਵਿੱਚ ਰਹਿਣਾ, ਸਮਾਜ ਵਿੱਚ ਰਹਿਣਾ ਉਹਨਾਂ ਨੂੰ ਚੰਗਾ ਨਹੀਂ ਲੱਗਾ। ਜਿਨ੍ਹਾਂ ਵਿੱਚੋਂ ਖਾਸ ਕਰਕੇ ਗੁਰੂ ਗੋਰਖਨਾਥ ਜੀ ਦੀ ਸੰਪਰਦਾ ਦੇ ਸਾਧੂ ਸਨ, ਉਹਨਾਂ ਨੇ ਆਪਣੇ ਘਰ ਬਾਰ ਛੱਡ ਦਿੱਤੇ। ਬੜੇ ਬੜੇ ਰਾਜੇ ਮਹਾਰਾਜੇ ਉਸ ਸੰਪਰਦਾ 'ਚ ਰਲ ਗਏ। ਮਹਾਰਾਜਾ ਭਰਥਰੀ ਜੀ ਉਜੈਨ ਦੇ ਰਾਜੇ ਆਪਣੀ ਘਰਵਾਲੀ ਪਿੰਗਲਾ ਰਾਣੀ ਦੀ ਬੇਵਫਾਈ ਕਰਕੇ ਘਰ ਬਾਰ ਸਾਰਾ ਛੱਡ ਕੇ ਜੋਗੀ ਬਣ ਗਏ ਸਨ, ਕਿਉਂਕਿ ਰਾਜੇ ਕੋਲ ਬੜੀਆਂ ਸੁੰਦਰ ਸੁੰਦਰ ਰਾਣੀਆਂ ਸਨ। ਉਹਨਾਂ ਵਿੱਚੋਂ ਜਿਹੜੀ ਸਭ ਤੋਂ ਛੋਟੀ ਪਿੰਗਲਾ ਰਾਣੀ ਸੀ, ਰਾਜਾ ਉਸ ਨਾਲ ਬਹੁਤ ਸਨੇਹ ਪਿਆਰ ਕਰਦਾ ਸੀ ਅਤੇ ਉਸ ਮੋਹ ਪਿਆਰ ਦੇ ਵਿੱਚ ਸਾਰਾ ਕੁਝ ਭੁੱਲ ਚੁੱਕਾ ਸੀ। ਪਰ ਉਹ ਰਾਣੀ ਰਾਜੇ ਨੂੰ ਛੱਡ ਕੇ ਇੱਕ ਮਹਾਵਤ ਨੂੰ ਪ੍ਰੇਮ ਕਰਦੀ ਸੀ, ਇੱਕ ਸੋਮਨਾਥ ਵਿਪਰ ਵਰ ਗਿਰਜਾ ਕੇ ਵਰ ਕਰ ਲੀਨੋ ਸੁਧਾ ਫਰ ਕਰ ਦੀਨੋ ਨਰ ਨਾਹ ਕੇ। ਇੱਕ ਸੋਮਨਾਥ ਨਾਮ ਦਾ ਬ੍ਰਾਹਮਣ ਪਰਮੇਸ਼ਰ ਦੀ ਭਗਤੀ ਕਰਦਾ ਸੀ, ਉਹਨੂੰ ਅਮਰ ਫਲ ਪ੍ਰਾਪਤ ਹੋ ਗਿਆ। ਘਰਵਾਲੀ ਪੰਡਤਾਣੀ ਨੂੰ ਕਹਿਣ ਲੱਗਾ, ਆਪਾਂ ਨੂੰ ਅਮਰ ਫਲ ਮਿਲ ਗਿਆ, ਆਪਾਂ ਦੋਵੇਂ ਖਾ ਲਈਏ, ਆਪਾਂ ਅਮਰ ਹੋ ਜਾਵਾਂਗੇ। ਉਹ ਕਹਿਣ ਲੱਗੀ, ਸਵਾਮੀ ਜੀ ਇਹ ਫਲ ਆਪਾਂ ਖਾਵਾਂਗੇ, ਅਮਰ ਤਾਂ ਹੋ ਜਾਵਾਂਗੇ, ਪਰ ਅਮਰ ਹੋ ਕੇ ਕਰਾਂਗੇ ਕੀ, ਮੰਗਣਾ ਹੀ ਪੈਣਾ। ਰੋਟੀ ਮੰਗਦੇ ਫਿਰਦੇ ਹਾਂ, ਘਰ 'ਚ ਆਟਾ ਨਹੀਂ ਹੁੰਦਾ, ਅਤੇ ਆਪੇ ਬੁੱਢੇ ਹੋ ਕੇ ਮੌਤ ਨੂੰ ਉਡੀਕਾਂਗੇ, ਮੌਤ ਆਵੇਗੀ ਨਹੀਂ, ਆਪਾਂ ਨਾ ਖਾਈਏ ਅਮਰ ਫਲ। ਆਪਣਾ ਰਾਜਾ ਬੜਾ ਚੰਗਾ ਧਰਮੀ ਹੈ, ਰਾਜਾ ਭਰਥਰੀ ਨੂੰ ਦੇ ਦਈਏ, ਰਾਜਾ ਜਿੰਦਾ ਰਹੇਗਾ, ਸਾਰੀ ਪ੍ਰਜਾ ਸੁਖੀ ਰਹੇਗੀ। ਪੁਰਾਣੇ ਜ਼ਮਾਨੇ 'ਚ ਰਾਜੇ ਆਪਣੀ ਪ੍ਰਜਾ ਦਾ ਭਲਾ ਸੋਚਦੇ ਸਨ, ਪ੍ਰਜਾ ਰਾਜਿਆਂ ਦਾ ਭਲਾ ਸੋਚਦੀ ਸੀ। ਰੋਜ਼ ਲੋਕ ਅਰਦਾਸ ਕਰਦੇ ਸੀ, ਸਾਡਾ ਰਾਜਾ ਧਰਮੀ ਹੈ, ਨੇਕ ਹੈ, ਚੰਗਾ ਹੈ, ਯੁੱਗਾਂ ਤੱਕ ਜਿਉਂਦਾ ਰਹੇ ਅਤੇ ਰਾਜ 'ਚ ਅਸੀਂ ਸੁਖੀ ਵੱਸਾਂਗੇ। ਪੰਡਿਤ ਜੀ ਲੈ ਕੇ ਅੰਮ੍ਰਿਤ ਫਲ ਮਹਾਰਾਜਾ ਭਰਥਰੀ ਜੀ ਕੋਲ ਆ ਗਏ ਅਤੇ ਉਹ ਅੰਮ੍ਰਿਤ ਫਲ ਉਹਨਾਂ ਨੂੰ ਦਿੱਤਾ ਅਤੇ ਉਹਦੇ ਗੁਣ ਦੱਸੇ ਵੀ ਇਹ ਖਾਣ ਨਾਲ ਬੰਦਾ ਸਦਾ ਹੀ ਜਵਾਨ ਅਤੇ ਸੋਹਣਾ ਅਤੇ ਰਹਿੰਦਾ, ਉਹਦੇ ਨੇੜੇ ਕੋਈ ਬਿਮਾਰੀ, ਕੋਈ ਰੋਗ, ਕੋਈ ਬੁਢੇਪਾ ਨਹੀਂ ਆਉਂਦਾ। ਰਾਜੇ ਨੇ ਫਲ ਲਿਆ, ਖਾਣ ਲੱਗਿਆ ਵਿਚਾਰ ਆਈ ਕਿ ਮੇਰੀ ਰਾਣੀ ਪਿੰਗਲਾ ਮੈਨੂੰ ਬਹੁਤ ਪਿਆਰੀ ਹੈ, ਜੇ ਉਹ ਖਾ ਲਵੇ ਸਦਾ ਹੀ ਜਵਾਨ ਰਹੇਗੀ। ਉਹਨੇ ਉਹ ਫਲ ਰਾਣੀ ਪਿੰਗਲਾ ਨੂੰ ਦੇ ਦਿੱਤਾ ਅਤੇ ਉਹ ਜਿਹੜੀ ਪਿੰਗਲਾ ਰਾਣੀ ਸੀ ਉਹ ਪਿਆਰ ਕਰਦੀ ਸੀ ਹਾਥੀ ਚਲਾਉਣ ਵਾਲੇ ਮੁਹਾਵਤ ਨੂੰ, ਉਹਨੇ ਮੁਹਾਵਤ ਨੂੰ ਦੇ ਦਿੱਤਾ ਅਤੇ ਮੁਹਾਵਤ ਜਾਂਦਾ ਸੀ ਵੇਸ਼ਵਾ ਕੋਲ, ਉਹਦੇ ਨਾਲ ਪ੍ਰੇਮ ਸੀਗਾ, ਉਹਨੇ ਜਾ ਕੇ ਵੇਸ਼ਵਾ ਨੂੰ ਦੇ ਦਿੱਤਾ। ਵੇਸ਼ਵਾ ਨੇ ਆਖਿਆ ਮੈਂ ਖਾਵਾਂਗੀ ਕੀ ਕਰਾਂਗੀ, ਲੋਕ ਤਾਂ ਉੱਦਾਂ ਹੀ ਮੈਨੂੰ ਨਫ਼ਰਤ ਕਰਦੇ ਨੇ, ਬਹੁਤਾ ਲੰਮਾ ਜੀਵਨ ਮੈਂ ਕੀ ਕਰਨਾ। ਉਹਨੇ ਲਿਆ ਕੇ ਫਿਰ ਰਾਜੇ ਨੂੰ ਦੇ ਦਿੱਤਾ, ਰਾਜਾ ਜੀ ਤੁਸੀਂ ਖਾ ਲਓ। ਰਾਜੇ ਨੇ ਅੰਮ੍ਰਿਤ ਫਲ ਵੇਖਿਆ, ਰਾਜੇ ਦੇ ਹੋਸ਼ ਉੱਡ ਗਏ ਵੀ ਤੇਰੇ ਕੋਲ ਕਿੱਥੋਂ ਆਇਆ। ਹੁਣ ਰਾਜਾ ਸੀ ਅਕਸਰ ਨੂੰ ਉਹਨੇ ਪੂਰੀ ਪੁੱਛ ਪੜਤਾਲ ਕਰ ਲਈ, ਇਨਕੁਆਇਰੀ ਕਰ ਲਈ, ਸਾਰਾ ਕਿੱਸਾ ਖੁੱਲ੍ਹ ਗਿਆ। ਮੁਹਾਵਤ ਫੜਿਆ ਗਿਆ, ਰਾਣੀ ਫੜੀ ਗਈ। ਫਿਰ ਰਾਜਾ ਭਰਥਰੀ ਜੀ ਨੂੰ ਵੈਰਾਗ ਹੋ ਗਿਆ। ਉਹਨਾਂ ਨੇ ਬਚਨ ਲਿਖੇ ਨੇ, ਜਿਨ ਕੋ ਨਿਤ ਮੈਂ ਚਿਤਮੋ ਚਿਤਮੋ, ਤਿਨ ਕੀ ਰਤ ਮੋ ਤਨ ਮਾਹੇ ਰਤੀ ਨਾ, ਵੋ ਆਨ ਪਮਾਨ ਕੇ ਸੰਗ ਰਤੀ, ਪੁਨਤਾ ਮਨ ਮੈਂ ਗਨਕਾ ਗ੍ਰਹਿ ਕੀਨਾ। ਤ੍ਰਿਗ ਹੈ ਅਬਲਾ ਪ੍ਰਿਤ ਕੰਦਰ ਪੈ, ਅਰ ਮੋਹੇ ਤਿਕਾਰ ਜੁਮਾਰ ਅਧੀਨਾ, ਇਤ ਰੀਤ ਸਮੂਹ ਕੀ ਪ੍ਰੀਤ ਤਜੀ, ਨਿਰਭ ਹੋਏ ਜਗੀਸ਼ਵਰ ਈਸ਼ਵਰ ਚੀਨਾ। ਇਹਦਾ ਅਰਥ ਹੈ, ਰਾਜਾ ਭਰਥਰੀ ਜੀ ਕਹਿੰਦੇ, ਜਿਨ ਕੋ ਨਿਤ ਮੈਂ ਚਿਤਮੋ ਚਿਤਮੋ, ਜਿਸ ਰਾਣੀ ਪਿੰਗਲਾ ਨੂੰ ਮੈਂ ਹਰ ਵੇਲੇ ਆਪਣੇ ਚਿੱਤ ਵਿੱਚ ਚਿਤਵਦਾ ਹੀ ਰਹਿੰਦਾ, ਖਿਆਲ ਉਹਦਾ ਛੱਡਦਾ ਹੀ ਨਹੀਂ, ਹਰ ਵੇਲੇ ਪਿੰਗਲਾ 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 ਪਿੰਗਲਾ, ਮੈਂ ਨਾ ਮੈਨੂੰ ਰਾਤੀ ਨੀਂਦ ਆਉਂਦੀ ਉਹਦੇ ਖਾਬਾਂ ਵਿੱਚ, ਨਾ ਮੈਨੂੰ ਦਿਨੇ ਚੈਨ ਆਉਂਦਾ, ਹਰ ਵੇਲੇ ਮੈਂ ਪਿੰਗਲਾ ਪਿੰਗਲਾ ਰਟਦਾ। ਉਹ ਪਿੰਗਲਾ ਤਾਂ ਕਿਸੇ ਹੋਰ ਨੂੰ ਚਾਹੁੰਦੀ ਹੈ, ਅਤੇ ਜਿਹਨੂੰ ਪਿੰਗਲਾ ਚਾਹੁੰਦੀ ਹੈ ਉਹ ਕਿੱਡਾ ਮੂਰਖ ਹੈ ਵੀ ਰਾਣੀ ਦਾ ਪਿਆਰ ਛੱਡ ਕੇ ਵੇਸ਼ਵਾ ਕੋਲ ਪਿਆਰ ਕਰਦਾ। ਕਹਿੰਦੇ ਇਹ ਦੁਨੀਆਂ ਦੇ ਵਿੱਚ ਕਾਮਦੇਵ ਬੜਾ ਦੁੱਖ ਦੇਣ ਵਾਲਾ ਹੈ, ਲਾਹਨਤ ਹੈ ਇਸ ਕਾਮ ਨੂੰ, ਔਰ ਲਾਹਨਤ ਹੈ ਮੈਨੂੰ ਜੋ ਮੈਂ ਕਾਮ ਦਾ ਦਾਸ ਬਣਿਆ ਹੋਇਆ, ਲਾਹਨਤ ਹੈ ਕਾਮਦੇਵ ਨੂੰ, ਤ੍ਰਿਗ ਹੈ ਅਤੇ ਤ੍ਰਿਗ ਹੈ ਮੈਨੂੰ, ਤ੍ਰਿਗ ਹੈ ਰਾਣੀ ਪਿੰਗਲਾ ਨੂੰ। ਅਸੀਂ ਕਿਹੜੇ ਰਾਹ 'ਚ ਪਏ ਹੋਏ ਹਾਂ, ਸਾਰਾ ਰਾਜ ਭਾਗ ਮਹਿਲ ਮਾੜੀਆਂ ਛੱਡ ਕੇ ਮਹਾਰਾਜਾ ਭਰਥਰੀ ਜੀ ਜੋਗੀ ਬਣ ਗਏ ਸਨ, ਘਰੋਂ ਨਿਕਲੇ ਸਨ, ਇੱਕ ਸਿਰਹਾਣਾ ਅਤੇ ਇੱਕ ਪਿਆਲਾ ਲੈ ਲਿਆ। ਕਹਿੰਦੇ ਰਾਤ ਨੂੰ ਸੋਇਆ ਕਰਾਂਗੇ ਸਿਰਹਾਣੇ ਅਤੇ ਸਿਰ ਰੱਖ ਲਏ। ਰਾਜਾ ਜੋ ਸੀਗਾ ਕਦੀ ਵੇਖਿਆ ਨਹੀਂ ਸੀ, ਦੁੱਖ ਤਕਲੀਫ ਝੱਲੀ ਨਹੀਂ ਸੀ, ਪਿਆਲਾ ਲੈ ਲਿਆ, ਪਾਣੀ ਪੀ ਲਿਆ ਕਰਾਂਗੇ। ਜਦੋਂ ਅੱਗੇ ਜਾ ਕੇ ਦੇਖਿਆ ਇੱਕ ਬੰਦਾ ਬੁੱਕ ਨਾਲ ਪਾਣੀ ਪੀ ਰਿਹਾ, ਉਹ ਫਿਰ ਪਿਆਲਾ ਵੀ ਕੀ ਕਰਾਂਗੇ, ਇਹਨੂੰ ਵੀ ਸਾਂਭਦੇ ਫਿਰਨਾ, ਪਿਆਲਾ ਵੀ ਸੁੱਟ ਦਿੱਤਾ, ਬੁੱਕ ਨਾਲ ਪਾਣੀ ਪੀ ਲਿਆ ਕਰਾਂਗੇ। ਅੱਗੇ ਵੇਖਿਆ ਇੱਕ ਬੰਦਾ ਬਾਂਹ ਦੇ ਉੱਤੇ ਸਿਰ ਧਰ ਕੇ ਸੁੱਤਾ, ਕਹਿੰਦਾ ਫਿਰ ਸਿਰਹਾਣੇ ਦੀ ਵੀ ਕੋਈ ਨਹੀਂ, ਸਿਰਹਾਣਾ ਵੀ ਸੁੱਟ ਦਿੱਤਾ, ਸਾਰਾ ਕੁਝ ਛੱਡ ਕੇ ਜੋਗੀ ਬਣ ਗਏ ਭਰਥਰੀ ਜੀ। ਪਰ ਨਫ਼ਰਤ ਪੈਦਾ ਹੋ ਗਈ ਇਸਤਰੀ ਜਾਤੀ ਨਾਲ, ਵੀ ਸਾਰੀਆਂ ਇਸਤਰੀਆਂ ਇੱਦਾਂ ਦੀਆਂ ਹੁੰਦੀਆਂ, ਇਹੋ ਜਿਹੇ ਸਲੋਕ ਰਚ ਦਿੱਤੇ, ਇਹੋ ਜਿਹਾ ਪ੍ਰਚਾਰ ਹੋ ਗਿਆ ਵੀ ਇਸਤਰੀ ਨੂੰ ਮਾੜਾ ਸਮਝਣ ਲੱਗ ਪਏ। ਗੋਰਖਨਾਥ ਦੀ ਸੰਪਰਦਾ ਵਿੱਚ ਜਿੰਨੀ ਬਾਣੀ ਮਿਲਦੀ ਹੈ ਗੋਰਖ ਪੰਥੀਆਂ ਦੀ, ਇਸਤਰੀ ਦੀ ਨਿੰਦਾ ਹੀ ਮਿਲਦੀ ਹੈ। ਗੁਰੂ ਗੋਰਖਨਾਥ ਜੀ ਨੇ ਪੰਜਾਬੀ ਭਾਸ਼ਾ ਦੇ ਵਿੱਚ ਕੁਝ ਬਾਣੀ ਰਚੀ ਹੈ, ਜਿਹੜੇ ਵਿਦਵਾਨ ਪੰਜਾਬੀ ਦੇ ਗ੍ਰੰਥਾਂ ਨੂੰ ਲੱਭਦੇ ਲੱਭਦੇ ਪਹੁੰਚੇ ਹਨ, ਪੁਰਾਣੇ ਤੋਂ ਪੁਰਾਣਾ, ਪੁਰਾਣਾ ਤੋਂ ਪੁਰਾਣਾ। ਆਪਾਂ ਤਾਂ ਮੰਨਦੇ ਹਾਂ ਕਿ ਫਰੀਦ ਜੀ ਪੰਜਾਬੀ ਦੇ ਪਹਿਲੇ ਕਵੀ ਹਨ, ਫਰੀਦ ਜੀ ਦੀ ਬਾਣੀ ਬਹੁਤ ਪਹਿਲੇ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ 200 ਸਾਲ ਪਹਿਲਾਂ ਫਰੀਦ ਜੀ ਹੋਏ ਨੇ। ਫਰੀਦ ਜੀ ਨੇ ਸਲੋਕ ਉਚਾਰਨ ਕੀਤੇ, ਜਿੱਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਵਿਖਾਲੇ ਆਏ। ਪਰ ਉਹਨਾਂ ਤੋਂ ਵੀ 200-300 ਸਾਲ ਪਹਿਲਾਂ ਦੀ ਗੁਰੂ ਗੋਰਖਨਾਥ ਜੀ ਦੀ ਰਚਨਾ ਮਿਲਦੀ ਹੈ, ਉਹ ਵੀ ਪੰਜਾਬੀ ਵਿੱਚ, ਪਰ ਥੋੜ੍ਹਾ ਜਿਹਾ ਸਦੂਕੜੀ ਭਾਸ਼ਾ ਦਾ ਅਸਰ ਹੈ। ਉਹ ਕਹਿੰਦੇ ਨੇ ਦਮ ਕਾਢ ਬਾਗਣ ਲੈ ਆਇਆ, ਇਸ ਤਰ੍ਹਾਂ ਦੀ ਨਿੰਦਾ ਕੀਤੀ ਪੰਜਾਬੀ ਭਾਸ਼ਾ ਦੇ ਇਹਨਾਂ ਛੰਦਾਂ ਵਿੱਚ। ਦਮ ਕਾਢ ਦਾ ਮਤਲਬ ਵੀ ਪੈਸੇ ਖਰਚੇ, ਦਮੜੇ ਖਰਚੇ। ਹੁਣ ਵਿਆਹ ਕਰਾਉਣਾ ਹੋਵੇ ਤਾਂ ਪੈਸਾ ਖਰਚਣਾ ਪੈਂਦਾ। ਦਮ ਕਾਢ ਬਾਗਣ ਲੈ ਆਇਆ, ਪੈਸੇ ਖਰਚ ਕੇ ਕਹਿੰਦੇ ਬਘਿਆੜੀ ਲੈ ਆਇਆ, ਇਸਤਰੀ ਨੂੰ ਬਘਿਆੜੀ ਲਿਖਿਆ। ਮਾਂ ਕਹੇ ਮੇਰਾ ਪੂਤ ਵਿਆਹਿਆ, ਮਾਂ ਕਹਿੰਦੀ ਮੇਰਾ ਪੁੱਤਰ ਵਿਆਹਿਆ ਗਿਆ। ਗਿੱਲੀ ਲੱਕੜੀ ਕੋ ਘੁਣ ਲਾਇਆ, ਕਹਿੰਦਾ ਗਿੱਲੀ ਲੱਕੜੀ ਨੂੰ ਘੁਣ ਲੱਗ ਗਿਆ। ਇਹ ਗੁਰੂ ਗੋਰਖਨਾਥ ਜੀ ਦੇ ਵਿਚਾਰ ਨੇ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੁਮੇਰ ਪਰਬਤ 'ਤੇ ਗੁਰੂ ਗੋਰਖਨਾਥ ਜੀ ਨਾਲ ਮਿਲੇ ਹਨ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਹਨ। ਉੱਥੇ ਇਹ ਵਿਸ਼ਾ ਵੀ ਚੱਲਿਆ ਵੀ ਇਸਤਰੀ ਦੀ ਨਿੰਦਾ ਤੁਸੀਂ ਕਰ ਰਹੇ ਹੋ, ਇਹ ਦੱਸੋ ਵੀ ਤੁਸੀਂ ਜਨਮ ਕਿੱਥੋਂ ਲਿਆ ਸੀ। ਮਾਂ ਦੇ ਪੇਟ ਤੋਂ ਹੀ ਪੈਦਾ ਹੁੰਦੇ, ਭਾਵੇਂ ਕੋਈ ਸਿੱਧ ਨੇ, ਭਾਵੇਂ ਪੀਰ ਨੇ, ਭਾਵੇਂ ਨਾਥ ਨੇ, ਭਾਵੇਂ ਜੋਗੀ ਨੇ, ਭਾਵੇਂ ਜਤੀ ਨੇ। ਜਿਹੜੀ ਇਸਤਰੀ ਇਤਨੇ ਮਹਾਂਪੁਰਸ਼ਾਂ ਨੂੰ ਜਨਮ ਦੇਣ ਵਾਲੀ ਹੈ ਉਹਨੂੰ ਤੁਸੀਂ ਨਿੰਦੋ ਨਾ। ਠੀਕ ਹੈ, ਭਗਤ ਕਬੀਰ ਜੀ ਨੇ ਬੜਾ ਸੋਹਣਾ ਨਿਰਣਾ ਕਰਤਾ। ਉਹ ਕਹਿੰਦੇ, ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਣ, ਉਹ ਮਾਂਗ ਸਵਾਰ ਹੈ ਵਿਖੇ ਕੋ, ਉਹ ਸਿਮਰੈ ਹਰ ਨਾਮ। ਇੱਕ ਪਾਸੇ ਰਾਜੇ ਦੀ ਘਰਵਾਲੀ ਦੀ ਨਿੰਦਾ ਹੁੰਦੀ ਹੈ, ਦੂਜੇ ਪਾਸੇ ਸੰਤਣੀ ਭਗਤਣੀ ਮੀਰਾ ਦੀ ਉਸਤਤ ਵੀ ਹੁੰਦੀ ਹੈ। ਕਿਉਂ? ਉਹ ਪਰਮਾਤਮਾ ਦਾ ਨਾਮ ਜਪਦੀ ਹੈ ਅਤੇ ਉਹ ਵਿਸ਼ੇ ਵਿਕਾਰਾਂ ਦੇ ਲਈ ਆਪਣੇ ਸਰੀਰ ਨੂੰ ਸ਼ਿੰਗਾਰਦੀ ਹੈ। ਫਰਕ ਹੈ, ਸਾਰੀਆਂ ਇਸਤਰੀਆਂ ਸਾਰੇ ਪੁਰਸ਼ ਚੰਗੇ ਮਾੜੇ ਨਹੀਂ ਹੁੰਦੇ, ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚੰਗਿਆਂ ਨੂੰ ਚੰਗਾ ਕਿਹਾ ਜਾਂਦਾ, ਮਾੜਿਆਂ ਨੂੰ ਮਾੜਾ ਕਿਹਾ ਜਾਂਦਾ, ਪਰ ਅਸੀਂ ਲੋਕ ਕੀ ਕਰਦੇ ਹਾਂ, ਜਿਹਨੂੰ ਮਾੜਾ ਕਹਿਣ ਲੱਗ ਜਾਈਏ ਨਾ, ਫਿਰ ਸਾਰਿਆਂ ਨੂੰ ਹੀ ਮਾੜਾ ਕਹਿਣ ਲੱਗ ਜਾਂਦੇ। ਚੰਗਾ ਕਹਿਣ ਲੱਗ ਜਾਈਏ ਸਾਰਿਆਂ ਨੂੰ ਚੰਗਾ, ਐਸਾ ਨਹੀਂ। ਚੰਗਿਆਂ 'ਚ ਵੀ ਚੰਗੇ ਵੀ ਹਨ, ਮਾੜੇ ਵੀ ਹਨ। ਮਹਾਰਾਜ ਨੇ ਆਖਿਆ ਵੀ ਸਾਰੀ ਇਸਤਰੀ ਜਾਤੀ ਨੂੰ ਮਾੜਾ ਕਹੋਗੇ ਤਾਂ ਤੁਸੀਂ ਜਨਮ ਕਿੱਥੋਂ ਲਓਗੇ। ਇੱਥੇ ਸੱਚੇ ਪਾਤਸ਼ਾਹ ਜੀ ਨੇ ਇਸਤਰੀ ਜਾਤੀ ਦਾ ਮਾਣ ਸਨਮਾਨ ਬਰਾਬਰ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਸ਼ਬਦ ਭੰਡ ਵਰਤ ਰਹੇ ਨੇ। ਭੰਡ ਸ਼ਬਦ ਦੇ ਅਰਥ ਵਿਦਵਾਨਾਂ ਨੇ ਪੰਜਾਬੀ 'ਚ ਭੰਡ ਵਰਤ, ਅੱਜ ਹੁਣ ਨਹੀਂ ਵਰਤਿਆ ਜਾਂਦਾ। ਗੁਰੂ ਨਾਨਕ ਸਾਹਿਬ ਦੇ ਸਮੇਂ ਭੰਡ ਸ਼ਬਦ ਇਸਤਰੀ ਵਾਸਤੇ ਆਮ ਵਰਤਿਆ ਜਾਂਦਾ ਸੀ। ਮੈਂ ਕਈ ਵਾਰੀ ਬੇਨਤੀ ਕਰ ਚੁੱਕਾ ਕਿ ਪੰਜਾਬੀ ਭਾਸ਼ਾ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਭੁਲਾ ਦਿੱਤੀ ਹੈ। ਪਿਛਲੀ ਬੋਲੀ ਤਾਂ ਚਲੋ ਭੁੱਲ ਗਈ, ਜਿਹੜੀ ਹੁਣ ਪੰਜਾਬੀ ਬੋਲਦੇ ਉਹ ਵੀ ਭੁੱਲੀ ਜਾਂਦੇ, ਉਹ ਵੀ ਛੱਡੀ ਜਾਂਦੇ ਹੈ। ਅੰਗਰੇਜ਼ੀ ਲੈਣ ਦੀ ਸਾਰੀਆਂ ਥਾਵਾਂ 'ਤੇ ਹਿੰਦੀ ਲੈ ਆਏ ਪੰਜਾਬ ਵਿੱਚ। ਭੰਡ ਸ਼ਬਦ ਪੰਜਾਬੀ ਦੇ ਵਿੱਚ ਆਮ ਵਰਤਿਆ ਜਾਂਦਾ ਸੀ ਇਸਤਰੀ ਵਾਸਤੇ। ਇਹਦਾ ਮੂਲ ਨਿਕਾਸ ਸੰਸਕ੍ਰਿਤ ਦੇ ਭਾਰਿਆ ਸ਼ਬਦ ਤੋਂ ਹੋਇਆ। ਭਾਰਿਆ ਤੋਂ ਭਾਰਜਾ, ਭਾਰਜਾ ਤੋਂ ਫਿਰ ਹੌਲੇ ਹੌਲੇ ਭੰਡ ਸ਼ਬਦ ਬਣਿਆ। ਔਰ ਦੂਸਰਾ ਅਰਥ ਭਾਈ ਕਾਨ ਸਿੰਘ ਜੀ ਨਾਭਾ ਨੇ ਭੰਡ ਦਾ ਕੀਤਾ, ਭਾਂਡਾ ਬਰਤਨ। ਭੰਡ ਮਰਾਸ਼ੀਆਂ ਨੂੰ ਵੀ ਕਹਿ ਦਿੰਦੇ ਵੈਸੇ, ਜਿਹੜੇ ਮਖੌਲੀਏ ਹੁੰਦੇ ਆ ਉਹਨਾਂ ਨੂੰ ਵੀ ਕਹਿੰਦੇ ਭੰਡ। ਪਰ ਇੱਥੇ ਭਾਂਡਾ ਸ਼ਬਦ ਅਰਥ ਲੈ ਕੇ ਭਾਂਡੇ ਵਿੱਚ ਦਹੀਂ ਜਮਾਈ ਜਾਂਦੀ ਹੈ, ਭਾਂਡੇ 'ਚ ਦੁੱਧ ਰੱਖਿਆ ਜਾਂਦਾ, ਭਾਂਡੇ ਵਿੱਚ ਚੰਗੇ ਉੱਤਮ ਪਦਾਰਥ ਸਾਂਭੇ ਜਾਂਦੇ। ਕਹਿੰਦੇ ਜਿਹੜੀ ਇਸਤਰੀ ਹੈ ਇਹ ਸੰਤਾਨ ਪੈਦਾ ਕਰਨ ਵਾਲੀ, ਸ਼ੁਭ ਸੰਤਾਨ ਪੈਦਾ ਕਰਨ ਵਾਲਾ ਭਾਂਡਾ ਹੈ, ਬਰਤਨ ਹੈ। ਕਿਉਂਕਿ ਇਹਦੇ ਤੋਂ ਹੀ ਰਾਜੇ ਮਹਾਰਾਜੇ ਧਰਮੀ ਯੋਧੇ ਗਿਆਨੀ ਭਗਤ ਸੰਤ ਜਨਮ ਲੈਂਦੇ ਹਨ, ਉੱਤਮ ਭਾਂਡਾ ਹੈ। ਸੋ ਇਸ ਤਰ੍ਹਾਂ ਵੀ ਅਰਥ ਕਰਦੇ ਨੇ, ਭੰਡ ਦਾ ਅਰਥ ਇਸਤਰੀ ਹੈ। ਆਓ ਸਰਵਣ ਕਰੀਏ ਪ੍ਰੇਮ ਨਾਲ। ਸਤਿਗੁਰੂ ਸਲੋਕ ਉਚਾਰਨ ਕਰ ਰਹੇ ਨੇ ਪਹਿਲੇ ਪਾਤਸ਼ਾਹ ਜੀ, ਸਤਿਗੁਰੂ ਦੀ ਚਰਨਾਂ ਧਿਆਨ ਧਰ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ, ਭੰਡ ਜੰਮੀ ਹੈ ਭੰਡ ਨਿਮੀ ਹੈ ਭੰਡ ਮੰਗਣ ਵੀ ਆਹੋ। ਮਹਾਰਾਜ ਕਹਿੰਦੇ ਭੰਡ ਤੋਂ ਹੀ, ਇਸਤਰੀ ਤੋਂ ਹੀ ਬੱਚੇ ਦਾ ਜਨਮ ਹੁੰਦਾ ਹੈ। ਭੰਡ ਨਿਮੀ ਹੈ, ਇਸਤਰੀ ਦੇ ਪੇਟ ਵਿੱਚ ਹੀ 9 ਮਹੀਨੇ ਬੱਚਾ ਨਿਵਾਸ ਕਰਕੇ ਨਿਰਮਿਤ ਹੁੰਦਾ ਹੈ। ਨਿਮੀਆਂ ਦਾ ਮਤਲਬ ਨਿਰਮਿਤ ਹੋਣਾ, ਨਿਰਮਾਣ ਹੋਣਾ। ਹੌਲੇ ਹੌਲੇ ਪਹਿਲਾਂ ਇੱਕ ਛੋਟਾ ਜਿਹਾ ਖਸਖਸ ਦੇ ਦਾਣੇ ਜਿੰਨਾ ਸਰੂਪ ਹੁੰਦਾ, ਦਿਨੋਂ ਦਿਨ ਵੱਧਦਾ 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 ਹੱਡੀਆਂ ਮਾਸ ਨਾੜੀਆਂ ਸਰੀਰ ਦੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਚੇਤਨਾ ਪਰਮੇਸ਼ਰ ਪਾਈ ਜਾਂਦਾ। ਐਸਾ ਨਿਰਮਾਣ ਕੋਈ ਕਰ ਨਹੀਂ ਸਕਦਾ ਜਿਹੜਾ ਮਾਂ ਦੇ ਪੇਟ ਵਿੱਚ ਨਿਰਮਾਣ ਹੁੰਦਾ। ਕੁਦਰਤ ਦਾ ਇਹ ਨਿਰਮਾਣ ਕ੍ਰਿਸ਼ਮਾ ਹੈ ਇੱਕ, ਕਿ ਕਿੰਨਾ ਸੋਹਣਾ ਸਰੀਰ, ਕਿੰਨੀਆਂ ਲੱਖਾਂ ਕਰੋੜਾਂ ਨਾੜੀਆਂ, ਲੱਖਾਂ ਕਰੋੜਾਂ ਸਰੀਰ ਦੇ ਵਿੱਚ ਪੁਰਜੇ ਪਾਏ ਨੇ। ਸੂਖਮ ਤੋਂ ਸੂਖਮ ਵਾਹਿਗੁਰੂ ਦੇ ਰੰਗਾਂ ਤੋਂ ਬਲਿਹਾਰ ਜਾਈਏ, ਇਸਤਰੀ ਦੇ ਪੇਟ ਵਿੱਚ ਵਾਹਿਗੁਰੂ ਇਹ ਸਾਰੀ ਸਿਰਜਣਾ ਕਰਦਾ ਹੈ। ਭੰਡ ਜੰਮੀ ਹੈ ਭੰਡ ਨਿੰਮੀ ਹੈ, ਉੱਥੋਂ ਹੀ ਫਿਰ ਜਨਮ ਹੁੰਦਾ, ਉੱਥੇ ਹੀ ਨਿਰਮਾਣ ਹੁੰਦਾ। ਭੰਡ ਮੰਗਣ ਵੀ ਆਹੋ, ਇਸਤਰੀ ਨਾਲ ਹੀ ਮੰਗਣੀ ਹੁੰਦੀ ਹੈ, ਇਸਤਰੀ ਨਾਲ ਹੀ ਵਿਆਹ ਹੁੰਦਾ। ਮੰਗਣੀ ਪਹਿਲਾਂ ਹੁੰਦੀ ਹੈ ਫਿਰ ਵਿਆਹ ਹੁੰਦਾ। ਇਹ ਮਰਿਆਦਾ ਸਾਡੇ ਪੰਜਾਬ ਹਿੰਦੁਸਤਾਨ ਦਾ ਕਲਚਰ ਹੈ, ਇਹ ਗੱਲ ਵੱਖਰੀ ਹੈ। ਇੱਥੇ ਅੱਜ ਕੱਲ੍ਹ ਅਸੀਂ ਸਾਰੇ ਕਲਚਰ ਹੀ ਭੁੱਲਦੇ ਜਾ ਰਹੇ ਹਾਂ। ਪਹਿਲਾਂ ਇਹੀ ਸੀ ਵੀ ਚੰਗੇ ਬੰਦੇ ਦੋਵਾਂ ਪਰਿਵਾਰਾਂ ਦੇ ਵਿਚਕਾਰ ਖੜ੍ਹ ਕੇ ਵਿਚੋਲੇ ਬਣ ਕੇ ਬੱਚੀ ਬੱਚੇ ਦੀ ਇੱਕ ਦੂਜੀ ਨੂੰ ਜਾਣਕਾਰੀ ਪਰਿਵਾਰਾਂ ਨੂੰ ਦੇ ਕੇ ਮੰਗਣੀ ਕਰਦੇ ਸਨ। ਅਰਦਾਸ ਬੇਨਤੀ ਹੁੰਦੀ ਸੀ 6 ਮਹੀਨੇ ਸਾਲ ਪਿੱਛੋਂ, ਫਿਰ ਵਿਆਹ ਹੁੰਦਾ ਸੀ। ਮਹਾਰਾਜ ਕਹਿੰਦੇ ਇਸਤਰੀ ਨਾਲ ਹੀ ਮੰਗਣੀ ਹੁੰਦੀ ਹੈ, ਇਸਤਰੀ ਨਾਲ ਹੀ ਵਿਆਹ ਹੁੰਦਾ ਹੈ। ਭੰਡੋਂ ਹੋਵੇ ਦੋਸਤੀ, ਫਿਰ ਸਾਰੀ ਉਮਰ ਦੀ ਸੱਚੀ ਦੋਸਤ ਇਸਤਰੀ ਮੰਨੀ ਗਈ ਹੈ। ਕੋਈ ਵੀ ਸਲਾਹ ਮਸ਼ਵਰਾ ਆਪਣੇ ਦੋਸਤ ਮਿੱਤਰ ਨਾਲ ਕਰਦੇ ਹਾਂ। ਹਰ ਵੇਲੇ ਜਿਸ ਦੋਸਤ ਨੇ ਨਾਲ ਰਹਿਣਾ ਉਹ ਸਾਡੀ ਘਰਵਾਲੀ ਹੈ, ਸਾਡੀ ਪਤਨੀ ਹੈ, ਉਹਦੇ ਨਾਲ ਹੀ ਸਾਡੀ ਦੋਸਤੀ ਹੁੰਦੀ ਹੈ। ਭੰਡੋਂ ਚੱਲੇ ਰਾਹੋ, ਅਤੇ ਇਸਤਰੀ ਤੋਂ ਹੀ ਮਰਿਆਦਾ ਚੱਲਦੀ ਹੈ, ਰਾਹ ਚੱਲਦਾ ਪਾਪ ਜੀਵਨ ਦੀ ਜਾਂਚ। ਰਸਤਾ ਰਾਹ ਮੈਨੇ ਰਸਤਾ, ਰਾਹ ਦਾ ਮਤਲਬ ਹੈ ਰਸਤਾ, ਜ਼ਿੰਦਗੀ ਦਾ ਰਸਤਾ ਜਿਹਦੇ ਉੱਤੇ ਅਸੀਂ ਤੁਰਨਾ ਹੈ, ਇਕੱਠੇ ਹੋ ਕੇ ਤੁਰਨਾ ਹੈ। ਪਤੀ ਪਤਨੀ ਨੇ, ਉਸ ਤੋਂ ਪਰਿਵਾਰ ਪੈਦਾ ਹੁੰਦਾ, ਰਿਸ਼ਤੇਦਾਰੀਆਂ ਬਣਦੀਆਂ ਨੇ, ਅਤੇ ਬਹੁਤ ਸਾਰੇ ਪੰਡ ਮੂਆ ਪੰਡ ਭਾਲੀ ਹੈ। ਜੇ ਇਸਤਰੀ ਚੜ੍ਹਾਈ ਕਰ ਜਾਵੇ ਫਿਰ ਹੋਰ ਦੂਸਰੀ ਇਸਤਰੀ ਲੱਭਣੀ ਪੈਂਦੀ ਘਰ ਨੂੰ ਚਲਾਉਣ ਵਾਸਤੇ। ਕਈ ਵਾਰੀ ਐਸਾ ਭਾਣਾ ਵਰਤ ਜਾਂਦਾ ਵੀ ਕਿਸੇ ਘਰ ਵਿੱਚ ਕੋਈ ਇਸਤਰੀ ਦੀ ਮੌਤ ਹੋ ਜਾਵੇ ਤਾਂ ਫਿਰ ਬੱਚਿਆਂ ਨੂੰ ਕੌਣ ਸਾਂਭੇ, ਪਰਿਵਾਰ ਨੂੰ ਕੌਣ ਚਲਾਵੇ, ਤਾਂ ਫਿਰ ਹੋਰ ਇਸਤਰੀ ਭਾਲਣੀ ਪੈਂਦੀ। ਪੰਡ ਮੂਆ ਪੰਡ ਭਾਲੀ ਹੈ, ਪੰਡ ਹੋਵੇ ਬੰਧਾਨ। ਸਾਰੇ ਵਿਧੀ ਵਿਧਾਨ ਜਿਹੜੇ ਕਰਦੇ ਹਨ, ਘਰ ਬੰਨਣਾ, ਸਿਆਣੇ ਕਹਿੰਦੇ ਵੀ ਘਰ ਬੰਨਣਾ, ਘਰ ਬੱਝਦਾ ਇਸਤਰੀ ਨਾਲ। ਘਰ ਦੇ ਵਿੱਚ ਸਾਫ਼ ਸਫਾਈ ਕਰਨੀ ਹੈ, ਆਏ ਗਏ ਨੂੰ ਜਲ ਪਾਣੀ ਬਣਾ ਕੇ ਦੇਣਾ ਹੈ, ਸਾਰੇ ਵਿਆਹ ਸ਼ਾਦੀਆਂ ਦੇ ਕਾਰਜ ਬੱਚਿਆਂ ਦੇ ਸਿਆਣੀਆਂ ਮਾਈਆਂ ਇਸਤਰੀਆਂ ਕਰਦੀਆਂ ਹਨ। ਸੋ ਇਸਤਰੀ ਨਾਲ ਹੀ ਘਰ, ਜਿਹੜੇ ਘਰ ਵਿੱਚ ਇਸਤਰੀ ਨਾ ਹੋਵੇ ਉਹ ਭਾਂ ਭਾਂ ਕਰਦਾ ਹੈ। ਘਰ ਦੇ ਵਿੱਚ ਇਸਤਰੀ ਹੋਵੇ ਘਰ ਸਵਰਗ ਬਣ ਜਾਂਦਾ ਹੈ। ਸੋ ਇਸਤਰੀ ਨਾਲ ਹੀ ਘਰ ਦਾ ਬੰਧਨ ਹੁੰਦਾ। ਸੋ ਕਿਉਂ ਮੰਦਾ ਆਖੀਐ ਜਿਤ ਜੰਮ ਹੈ ਰਾਜਾਨ। ਸਤਿਗੁਰੂ ਜੀ ਫੁਰਮਾਨ ਕਹਿੰਦੇ ਗੋਰਖ ਨਾਥ ਜੀ ਨੂੰ ਕਿ ਮਹਾਰਾਜ ਤੁਸੀਂ ਕਹਿੰਦੇ ਹੋ ਇਸਤਰੀ ਮਾੜੀ ਹੈ, ਇਸਤਰੀ ਨੂੰ ਮਾੜਾ ਕਿਵੇਂ ਕਹੋਗੇ? ਜਿਹੜੀ ਇਸਤਰੀ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ, ਬੜੇ ਬੜੇ ਬ੍ਰਹਮ ਗਿਆਨੀਆਂ ਨੂੰ ਜਨਮ ਦਿੰਦੀ ਹੈ, ਜਿਹੜੀ ਬੜੇ ਬੜੇ ਬਹਾਦਰਾਂ ਸੂਰਬੀਰ ਯੋਧਿਆਂ ਨੂੰ ਜਨਮ ਦਿੰਦੀ ਹੈ, ਉਸ ਇਸਤਰੀ ਨੂੰ ਮਾੜਾ ਕਿਵੇਂ ਕਹੋਗੇ? ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ। ਫਿਰ ਇਸਤਰੀ ਤੋਂ ਇਸਤਰੀ ਜਨਮ ਲੈਂਦੀ ਹੈ। ਜੇ ਕੋਈ ਨਵੀਂ ਸੰਸਾਰ ਦੇ ਵਿੱਚ ਇਸਤਰੀ ਨੇ ਜਨਮ ਲੈਣਾ, ਬੇਟੀ ਨੇ, ਉਹ ਵੀ ਮਾਂ ਦੇ ਪੇਟ ਤੋਂ ਹੀ ਲੈਣਾ। ਇਸਤਰੀ ਤੋਂ ਇਸਤਰੀ ਜਨਮ ਲੈਂਦੀ ਹੈ ਅਤੇ ਭੰਡੈ ਬਾਜ ਨਾ ਕੋਏ। ਇਸਤਰੀ ਤੋਂ ਬਿਨਾਂ ਸੰਸਾਰ ਵਿੱਚ ਕੋਈ ਅਵਤਾਰ, ਕੋਈ ਪੀਰ ਪੈਗੰਬਰ ਗੁਰੂ ਮਹਾਂਪੁਰਸ਼ ਆਇਆ ਨਹੀਂ। ਜਿੰਨੇ ਵੀ ਹੋਏ ਨੇ, ਭਾਵੇਂ ਉਹ ਮਹਾਤਮਾ ਬੁੱਧ ਜੀ ਹਨ, ਭਾਵੇਂ ਹਜ਼ਰਤ ਮੁਹੰਮਦ ਸਾਹਿਬ ਜੀ ਹਨ, ਭਾਵੇਂ ਸ਼੍ਰੀ ਰਾਮ ਚੰਦਰ ਜੀ ਹਨ, ਭਾਵੇਂ ਕ੍ਰਿਸ਼ਨ ਜੀ ਹਨ, ਸਾਰਿਆਂ ਨੇ ਮਾਂ ਦੇ ਪੇਟ ਤੋਂ ਹੀ ਜਨਮ ਲਿਆ। ਐਸਾ ਵਿਧਾਨ ਹੈ ਵਾਹਿਗੁਰੂ ਦੀ ਕੁਦਰਤ ਦਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਮਾਤਾ ਤ੍ਰਿਪਤਾ ਜੀ ਦੇ ਉਧਰ ਤੋਂ ਜਨਮ ਧਾਰਨ ਕੀਤਾ, ਅਵਤਾਰ ਧਾਰਿਆ, ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਗੁਜਰੀ ਜੀ ਦੇ ਉਧਰ ਤੋਂ ਅਵਤਾਰ ਧਾਰਿਆ। ਇਸ ਕਰਕੇ ਮਹਾਰਾਜ ਕਹਿੰਦੇ ਭੰਡੈ ਬਾਜ ਨਾ ਕੋਏ, ਇਸਤਰੀ ਤੋਂ ਬਿਨਾਂ ਸੰਸਾਰ 'ਤੇ ਕੋਈ ਵੀ ਨਹੀਂ ਹੈ। ਖੁਦ ਪਰਮੇਸ਼ਰ ਨੇ ਵੀ ਮਾਇਆ ਰੂਪੀ ਇਸਤਰੀ ਨੂੰ ਆਪਣੇ ਵਿੱਚੋਂ ਪੈਦਾ ਕੀਤਾ ਹੈ। ਪਰਮੇਸ਼ਰ ਅਕਾਲ ਪੁਰਖ ਪਤੀ ਹੈ, ਮਾਇਆ ਉਹ ਲਕਸ਼ਮੀ ਉਹਦੀ ਪਤਨੀ ਹੈ, ਉਹਦੀ ਅਰਧਾਂਗਣੀ ਹੈ। ਜਿਵੇਂ ਪਰਮੇਸ਼ਰ ਨੇ ਆਪਣੇ ਮਨ ਵਿੱਚ ਇੱਛਾ ਕੀਤੀ ਕਿ ਮੈਂ ਏਕ ਤੋਂ ਅਨੇਕ ਹੋ ਜਾਵਾਂ, ਪਹਿਲਾਂ ਇਕੱਲਾ ਹੀ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਨਦੀ ਨਾ ਨੀਰ ਵਹਾਏਂਦਾ। ਉਸ ਅਵਸਥਾ ਵਿੱਚ ਕੋਈ ਰਚਨਾ ਨਹੀਂ ਸੀ, ਕੁਛ ਵੀ ਨਹੀਂ ਸੀ, ਆਪੇ ਆਪ ਜੋਤ ਸਰੂਪ ਸੀਗਾ। ਨਾ ਚੰਦ ਸੀ, ਨਾ ਸੂਰਜ ਸੀ, ਨਾ ਧਰਤੀ ਸੀ, ਨਾ ਆਕਾਸ਼ ਸੀ, ਕੀ ਸੀ ਉਹ ਹੀ ਜਾਣਦਾ, कोई दूजा जान नहीं सकता। फिर उन्हें इच्छा की, एक ब्रह्म चेतन अखंड तांते उपजी इच्छा। इच्छा की कि मैं एक तो अनेक हो जावा। वो जिहड़ा एक तो अनेक होने की इच्छा है ताही को माया कही है, उस इच्छा नूं ही माया कहिंदे ने। माया की है? वाहिगुरु की इच्छा कि मैं एक तो अनेक हो जावा। कीता पसाओ एको कवाओ तिस्ते होए लख दरियाओ। वो जिहड़ा पसारा पसार दिता इको कवाओ नाल, हुक्म नाल, रजा नाल, भाणे नाल, इच्छा नाल, वो माया है। उस माया नाल दुनिया नूं चला रहा। एका माई जुगत व्याई तीन चेले प्रवान, एक संसारी एक भंडारी एक लाए दी बाण। फिर उस तो तिना गुणा की रचना हुंदी है, तिना गुणा तो फिर संसार की रचना चलती है। ऐसा वाहिगुरु का विधि विधान बनाया होया। माया तो बिना तो आप नहीं रहिंदा, इस्त्री तो उहदी भी है। फिर महाराज कहिंदे भंडा बाज ना कोय, माया रूपी इस्त्री तो बिना कुछ भी नहीं है, सारा उहदे करके ही है। नानक भंडा बाहरा एको सच्चा सोए। फिर महाराज कहिंदे वह माया दे विच रहिंदा होया भी माया तो निर्लेप रहिंदा है, बाहर रहिंदा है। माया दे सहत है ईश्वर को आंदा, माया तो रहत होके ब्रह्म हो जाता है। तो इस करके वह सच्चा वाहिगुरु काल पुरख जिसने संसार नूं बनाया है वह इस माया तो निर्लेप है। असी निर्लेप नहीं रहिंदे, असी इस मोह विच फस जाने, वह मोह विच नहीं फसदा। सच्चा वाहिगुरु माया तो निर्लेप है। तो दूसरी गल यह है कि वह किसी माँ के पेट तो जमया नहीं, जिमें असी माँ के पेट तो जमे हाँ सारे, वह माया रूपी माँ के पेट तो नहीं जमया, बल्कि माया उसकी स्त्री है। उसकी माँ कोई नहीं, उसका प्यो कोई नहीं, थापिया ना जाए कीता ना होए, आपे आप निरंजन सोए। वह इको सच्चा वाहिगुरु अकाल पुरख ही है जिहड़ा माँ तो बिना स्त्री तो बिना जमया है। जित मुख सदा सलाही है भागा रती चार। महाराज कहिंदे जिस मुख द्वारा उस वाहिगुरु की सदा सिफ सलाघा की जाती है वह मुख भागा वाला है, जिहदे अंदर वाहिगुरु की रति नाम प्रेम का है, जिन्हां दे अंदर वाहिगुरु के प्रेम की प्रीति की सुंदरता आ गई है। चार नाम सुंदरता का है, जिन्हां दे अंदर वाहिगुरु परमेश्वर के शुभ गुणा नूं सोहणे गुणा नूं गा करके सुंदरता भगती की प्यार की प्रीति की आ गई है। नानक ते मुख उजले तित सच्चा दरबार। वो मुख उजले ने वाहिगुरु परमेश्वर के दरबार में जिन्नी नाम ते आया गए मसक्कत काल, नानक ते मुख उजले केती छुट्टी नाल। सो ये पावन बचन गुरदेव जी दे संगतां नाल सांझे कीते, भुलां चुकां दी खिमा फतेह बुलाओ। वाहिगुरु जी का खालसा, वाहिगुरु जी की फतेह।